ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਅਤੇ ਸੁਖ ਆਸਣ ਕਰਨ ਲਈ ਕੁਝ ਬੇਨਤੀਆਂ। ਜਿਸ ਜਗ੍ਹਾ ਉੱਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਪ੍ਰਕਾਸ਼ ਕਰਨਾ ਹੋਵੇ, ਉਸ ਜਗ੍ਹਾ ਹਰ ਤਰ੍ਹਾਂ ਦੀ ਸਫਾਈ ਕਰਕੇ ਸੁੰਦਰ ਪਰਦੇ ਇਤਆਦਿਕ ਲਾ ਕੇ ਪੰਡਾਲ ਬਣਾਇਆ ਜਾਵੇ। ਪੰਡਾਲ ਦੇ ਅੰਦਰ ਜਿੱਥੇ ਸਤਿਗੁਰੂ ਜੀ ਦਾ ਪ੍ਰਕਾਸ਼ ਕਰਨਾ ਹੋਵੇ, ਉਸ ਜਗ੍ਹਾ ਸੁੰਦਰ ਚੰਦੋਆ ਸਜਾਉਣਾ ਜ਼ਰੂਰੀ ਹੈ। ਚੰਦੋਏ ਦੇ ਹੇਠ ਮੌਕੇ ਅਨੁਸਾਰ ਉੱਚੀ ਜਗ੍ਹਾ ਤਖ਼ਤ ਪੋਸ਼ ਰੱਖ ਕੇ, ਤਖ਼ਤ ਪੋਸ਼ ਦੇ ਉੱਪਰ ਸੁੰਦਰ ਵਿਛਾਈ ਕਰਕੇ, ਤਖ਼ਤ ਪੋਸ਼ ਦੇ ਉੱਪਰ ਫਿਰ ਮੰਜੀ ਸਾਹਿਬ ਟਿਕਾ ਕੇ ਅੱਗੇ ਸੁੰਦਰ ਦਰਸ਼ਨੀ ਰੁਮਾਲੇ ਸਜਾਏ ਜਾਣ। ਤਖ਼ਤ ਪੋਸ਼ ਦੇ ਉੱਪਰ ਮੰਜੀ ਸਾਹਿਬ ਸਥਾਪਿਤ ਕਰਨਾ ਅਤੇ ਫਿਰ ਅਗਾਂਹ ਮੰਜੀ ਸਾਹਿਬ ਅਤੇ ਤਖ਼ਤ ਪੋਸ਼ ਦੇ ਮੂਹਰੇ ਦਰਸ਼ਨੀ ਰੁਮਾਲੇ ਸਜਾਉਣੇ ਹਨ। ਮੰਜੀ ਸਾਹਿਬ ਦੇ ਉੱਪਰ ਵੀ ਤੁਲਾਈ ਜਾਂ ਛੋਟਾ ਗੱਦਾ ਵਿਛਾ ਕੇ, ਸਰਾਣੇ ਰੱਖ ਕੇ ਉੱਪਰ ਸਫੈਦ ਰੁਮਾਲਾ ਸਜਾ ਕੇ ਗੁਰੂ ਮਹਾਰਾਜ ਜੀ ਦੇ ਪ੍ਰਕਾਸ਼ ਲਈ ਤਿਆਰੀ ਕਰਨੀ ਚਾਹੀਦੀ ਹੈ। ਪੰਡਾਲ ਦੇ ਵਾਤਾਵਰਣ ਨੂੰ ਸੁਗੰਧਿਤ ਕਰਨ ਲਈ ਅਗਰਬੱਤੀ ਜਾਂ ਸੈਂਟ ਆਦਿ ਦੀ ਵਰਤੋਂ ਜ਼ਰੂਰ ਕਰ ਲੈਣੀ ਚਾਹੀਦੀ ਹੈ। ਸਾਰੀ ਤਿਆਰੀ ਹੋ ਜਾਣ ਉਪਰੰਤ ਘੱਟੋ ਘੱਟ 5 ਸਿੰਘ, ਇਸ ਤੋਂ ਵਧੇਰੇ ਜਿਤਨੇ ਵੀ ਗੁਰੂ ਪਿਆਰੇ ਹੋ ਸਕਦੇ ਨੇ, ਉਹ ਇਕੱਤਰ ਹੋ ਕੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰਕੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਬੜੇ ਅਦਬ ਸਤਿਕਾਰ ਨਾਲ ਗੁਰਮੰਤਰ ਦਾ ਜਾਪ ਕਰਦੇ ਜਾਂ ਸ਼ਬਦ ਪੜ੍ਹਦੇ ਸੀਸ ਉੱਪਰ ਸੁਸ਼ੋਭਿਤ ਕਰਕੇ ਪ੍ਰਕਾਸ਼ ਅਸਥਾਨ ਉੱਪਰ ਲੈ ਕੇ ਆਉਣ। ਗੁਰੂ ਮਹਾਰਾਜ ਜੀ ਦੇ ਸਤਿਕਾਰ ਹਿੱਤ ਪੰਡਾਲ ਵਿੱਚ ਬੈਠੀ ਹੋਈ ਪਹਿਲਾਂ ਸੰਗਤ ਉਹ ਉੱਠ ਕੇ ਖਲੋ ਜਾਵੇ ਅਤੇ ਦੋਵੇਂ ਹੱਥ ਜੋੜ ਕੇ ਉਤਨਾ ਚਿਰ ਅਦਬ ਸਤਿਕਾਰ ਸਹਿਤ ਖੜੇ ਰਹਿਣਾ ਜਿੰਨਾ ਚਿਰ ਸਤਿਗੁਰੂ ਜੀ ਦਾ ਪ੍ਰਕਾਸ਼ ਨਹੀਂ ਹੋ ਜਾਂਦਾ। ਇਧਰ ਗ੍ਰੰਥੀ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਜੀ ਸਾਹਿਬ ਉੱਪਰ ਸੁਸ਼ੋਭਿਤ ਕਰਕੇ ਗੁਰੂ ਉਸਤਤ ਅਤੇ ਦਰਸ਼ਨ ਤਾਂਗ ਦੇ ਸ਼ਬਦ ਪੜਦਾ ਪਿਆਰ ਸਤਿਕਾਰ ਅਤੇ ਧੀਰਜ ਨਾਲ ਸੁਖ ਆਸਣ ਵਾਲੇ ਰੁਮਾਲੇ ਵਾਰੀ ਵਾਰੀ ਉਤਾਰੇ ਅਤੇ ਪ੍ਰਕਾਸ਼ ਕਰੇ। ਪ੍ਰਕਾਸ਼ ਹੋ ਜਾਣ ਉਪਰੰਤ ਸਾਰੀ ਸੰਗਤ ਮੁੜ ਸਤਿਗੁਰੂ ਜੀ ਨੂੰ ਮੱਥਾ ਟੇਕ ਕੇ ਆਪੋ ਆਪਣੀ ਜਗ੍ਹਾ ਸੱਜ ਜਾਵੇ। ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨ ਸਮੇਂ ਗ੍ਰੰਥੀ ਸਿੰਘ ਨੂੰ ਜਿਲਦ ਵਾਲਾ ਵਧਿਆ ਹੋਇਆ ਰੈਕਸੀਅਨ ਜੋ ਓਵਰਲੈਪ ਹੁੰਦਾ ਹੈ, ਉਸ ਨੂੰ ਜਿਲਦ ਸਾਜ ਲਪਕੀ ਬੋਲਦੇ ਨੇ, ਉਹ ਹਮੇਸ਼ਾ ਬਾਹਰ ਰੱਖਣਾ ਚਾਹੀਦਾ ਹੈ, ਕਿਉਂਕਿ ਵੇਖਣ ਵਿੱਚ ਆਉਂਦਾ ਹੈ ਕਿ ਉਹ ਵਧਿਆ ਹੋਇਆ ਜਿਲਦ ਦਾ ਰੈਕਸੀਅਨ ਦਾ ਜੋ ਵਾਧਾ ਹੈ, ਉਹ ਕਈ ਵਾਰ ਗ੍ਰੰਥੀ ਸਿੰਘ ਜਾਂ ਪ੍ਰਕਾਸ਼ ਕਰਨ ਵਾਲਾ ਸਿੰਘ ਮੋੜ ਕੇ ਸਤਿਗੁਰੂ ਜੀ ਦੇ ਥੱਲੇ ਦੇ ਦਿੰਦੇ ਹਨ। ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ, ਕਿਉਂਕਿ ਬਾਰ ਬਾਰ ਗੁਰੂ ਮਹਾਰਾਜ ਜੀ ਦੇ ਹੇਠ ਦੇਣ ਨਾਲ ਲਪਕੀ ਦੇ ਜੋੜ ਵਿੱਚ ਭੰਨ ਪੈ ਕੇ ਰੈਕਸੀਅਨ ਫਟ ਜਾਂਦੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨ ਉਪਰੰਤ ਦੋਹਰੀਆਂ ਪਲਕਾਂ ਅਤੇ ਸੁੰਦਰ ਰੁਮਾਲੇ ਸਜਾਏ ਜਾਣ, ਭਾਵ ਕਿ ਸਾਈਡ ਤੇ ਜਿੱਥੇ ਰੁਮਾਲੇ ਦੇ ਨਾਲ ਦੀਆਂ ਪਲਕਾਂ ਲਾਉਣੀਆਂ ਹਨ, ਉੱਥੇ ਸਤਿਗੁਰੂ ਜੀ ਦੇ ਪਾਵਨ ਅੰਗਾਂ ਨੂੰ ਢੱਕਣ ਲਈ ਪਹਿਲਾਂ ਚਿੱਟੇ ਰੰਗ ਦੀਆਂ ਪਲਕਾਂ ਜਾਂ ਛੋਟਾ ਰੁਮਾਲਾ ਸਤਿਗੁਰੂ ਜੀ ਦੇ ਉੱਪਰ ਦੇ ਕੇ ਫੇਰ ਦਰਸ਼ਨੀ ਰੁਮਾਲਾ ਦਿੱਤਾ ਜਾਵੇ। ਸਤਿਗੁਰੂ ਜੀ ਦੇ ਪ੍ਰਕਾਸ਼ ਦਾ ਸਾਰਾ ਕਾਰਜ ਸੰਪੂਰਨ ਹੋ ਜਾਣ ਉਪਰੰਤ ਥੋੜਾ ਸਮਾਂ ਗ੍ਰੰਥੀ ਸਿੰਘ ਚੌਰ ਕਰੇ ਅਤੇ ਨਾਲ ਹੀ ਦਰਸ਼ਨ ਪ੍ਰਾਪਤੀ ਜਾਂ ਗੁਰੂ ਉਸਤਤ ਦਾ ਸ਼ਬਦ ਉਚਾਰਨ ਕਰਕੇ ਬੜੇ ਧੀਰਜ ਅਤੇ ਸ਼ਾਂਤੀ ਨਾਲ ਚੌਰ ਰੱਖ ਕੇ ਰੁਮਾਲਿਆਂ ਨੂੰ ਸਤਿਗੁਰਾਂ ਦੇ ਸਰੂਪ ਤੋਂ ਉਤਾਰੇ ਅਤੇ ਸਤਿਗੁਰੂ ਜੀ ਦੇ ਸਮੇਂ ਤੋਂ ਚੱਲੀ ਆ ਰਹੀ ਪੰਥਕ ਮਰਿਆਦਾ ਅਨੁਸਾਰ ਖੱਬੇ ਪੰਨੇ ਦੇ ਉੱਪਰੋਂ ਜੋ ਸ਼ਬਦ ਚੱਲਦਾ ਆ ਰਿਹਾ ਹੋਵੇ ਤਾਂ ਪੰਨਾ ਪਰਤ ਕੇ ਜਿੱਥੋਂ ਸ਼ਬਦ ਸ਼ੁਰੂ ਹੁੰਦਾ ਹੈ ਉਸ ਜਗ੍ਹਾ ਤੋਂ ਬੜੇ ਪਿਆਰ ਅਤੇ ਸਹਿਜ ਵਿੱਚ ਹੁਕਮਨਾਮਾ ਸੰਗਤਾਂ ਨੂੰ ਸਰਵਣ ਕਰਾਵੇ। ਹੁਕਮਨਾਮੇ ਦੀ ਸਮਾਪਤੀ ਜਿੱਥੇ ਨਾਨਕ ਨਾਮ ਜਾਂ ਜੇਸ ਭਗਤ ਸਾਹਿਬ ਦੀ ਬਾਣੀ ਵਿੱਚੋਂ ਹੁਕਮਨਾਮਾ ਆਇਆ ਹੋਵੇ ਉਸ ਦੇ ਨਾਮ ਆਉਣ ਤੇ ਸਮਾਪਤੀ ਕਰਨੀ ਚਾਹੀਦੀ ਹੈ। ਜੇ ਵਾਰਾਂ ਵਿੱਚੋਂ ਹੁਕਮਨਾਮਾ ਆ ਜਾਵੇ ਤਦ ਸਲੋਕ ਦੇ ਨਾਲ ਪੌੜੀ ਦਾ ਪੂਰਾ ਪਾਠ ਕਰਕੇ ਹੁਕਮਨਾਮੇ ਦੀ ਸਮਾਪਤੀ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਸੰਗਤਾਂ ਨੂੰ ਹੁਕਮਨਾਮਾ ਸੁਣਾਇਆ ਜਾਵੇ, ਸੰਗਤਾਂ ਨੂੰ ਵੀ ਪਿਆਰ ਅਤੇ ਭਾਵਨੀ ਨਾਲ ਇਕਾਗਰ ਚਿੱਤ ਹੋ ਕੇ ਗੁਰੂ ਹੁਕਮ ਜਾਣ ਕੇ ਇਸ ਹੁਕਮ ਨੂੰ ਸਰਵਣ ਕਰਨਾ ਲੋੜੀਏ। ਗ੍ਰੰਥੀ ਸਿੰਘ ਦੇ ਹੁਕਮਨਾਮਾ ਸਰਵਣ ਕਰਾਉਣ ਦੇ ਸਮੇਂ ਸੰਗਤ ਵਿੱਚ ਕੋਈ ਵੀ ਪ੍ਰੇਮੀ ਆਪਸ ਵਿੱਚ ਗੱਲਾਂ ਨਾ ਕਰਨ ਅਤੇ ਨਾ ਹੀ ਕੋਈ ਗ੍ਰੰਥੀ ਸਿੰਘ ਦੇ ਨਾਲ ਨਾਲ ਹੁਕਮਨਾਮੇ ਦਾ ਉਚਾਰਨ ਕਰੇ। ਆਮ ਵੇਖਣ ਵਿੱਚ ਆਇਆ ਹੈ ਕਿ ਜਿਨ੍ਹਾਂ ਗੁਰਮੁਖਾਂ ਨੂੰ ਹੁਕਮਨਾਮੇ ਵਾਲਾ ਸ਼ਬਦ ਯਾਦ ਹੁੰਦਾ ਹੈ ਉਹ ਗ੍ਰੰਥੀ ਸਿੰਘ ਦੇ ਨਾਲ ਨਾਲ ਆਪੋ ਆਪਣੀ ਜਗ੍ਹਾ ਬੈਠੇ ਉੱਚੀ ਉੱਚੀ ਹੁਕਮਨਾਮੇ ਦੀਆਂ ਪੰਕਤੀਆਂ ਉਚਾਰਨ ਕਰਨ ਲੱਗ ਜਾਂਦੇ ਹਨ, ਜਿਸ ਕਾਰਨ ਸੰਗਤ ਵਿੱਚ ਵੀ ਬੇਰਸੀ ਪੈਦਾ ਹੋ ਜਾਂਦੀ ਹੈ। ਹੁਕਮਨਾਮੇ ਦਾ ਭਾਵੇਂ ਸਾਰਾ ਸ਼ਬਦ ਯਾਦ ਹੋਵੇ, ਗ੍ਰੰਥੀ ਸਿੰਘ ਦੇ ਨਾਲ ਨਹੀਂ ਪੜ੍ਹਨਾ, ਹੁਕਮਨਾਮੇ ਨੂੰ ਕੇਵਲ ਸੁਣਨਾ ਚਾਹੀਦਾ ਹੈ। ਕਈ ਪ੍ਰੇਮੀ ਅਣਜਾਣਪੁਣੇ ਵਿੱਚ ਜਿਸ ਵੇਲੇ ਗ੍ਰੰਥੀ ਸਿੰਘ ਸੰਗਤਾਂ ਨੂੰ ਹੁਕਮਨਾਮਾ ਸਰਵਣ ਕਰਾਉਣਾ ਆਰੰਭ ਕਰਦਾ ਹੈ ਤਦ ਉਹ ਗੁਰੂ ਪਿਆਰੇ ਉੱਚੀ ਉੱਚੀ ਵਾਹਿਗੁਰੂ ਵਾਹਿਗੁਰੂ ਇਸ ਤਰਜ ਨਾਲ ਕਰਨ ਲੱਗ ਜਾਂਦੇ ਹਨ ਕਿ ਜਿਵੇਂ ਕੋਈ ਬਹੁਤ ਵੱਡਾ ਅਨਰਥ ਹੋਣ ਲੱਗਾ ਹੋਵੇ। ਇਸ ਤਰ੍ਹਾਂ ਕਰਨਾ ਬਿਲਕੁਲ ਮਤ ਹੈ। ਸੋ ਜਦ ਗ੍ਰੰਥੀ ਸਿੰਘ ਹੁਕਮਨਾਮਾ ਪ੍ਰਾਰੰਭ ਕਰਨ ਲੱਗੇ ਉਸ ਵੇਲੇ ਤੋਂ ਸਾਰੀ ਸੰਗਤ ਸ਼ਾਂਤ ਚਿੱਤ ਸਹਿਜ ਵਿੱਚ ਨੇਤਰ ਮੁੰਦ ਕੇ ਹੱਥ ਜੋੜ ਕੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਦਬ ਸਤਿਕਾਰ ਨਾਲ ਸੀਸ ਨਿਵਾ ਕੇ ਸਤਿਗੁਰੂ ਜੀ ਦਾ ਹੁਕਮ ਸਰਵਣ ਕਰਨ। ਹੁਕਮਨਾਮਾ ਸੰਪੂਰਨ ਹੋਣ ਉਪਰੰਤ ਗ੍ਰੰਥੀ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾ ਕੇ ਸਤਿਗੁਰਾਂ ਦੇ ਪਾਵਨ ਸਰੂਪ ਨੂੰ ਮੱਧ ਵਿੱਚ ਕਰਕੇ ਭਾਵ ਤਕਰੀਬਨ ਜੈਤਰੀ ਰਾਗ ਦੇ ਵਿੱਚ ਉੱਪਰ ਰੁਮਾਲਾ ਦੇ ਦੇਵੇ। ਜਿਸ ਕਿਸੇ ਗੁਰੂ ਪਿਆਰੇ ਨੇ ਗੁਰਦੁਆਰਾ ਸਾਹਿਬ ਜਾਂ ਜਿੱਥੇ ਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਹੋਵੇ ਦਰਸ਼ਨ ਕਰਕੇ ਆਪ ਹੁਕਮਨਾਮਾ ਲੈਣਾ ਹੋਵੇ ਉਨ੍ਹਾਂ ਨੂੰ ਸਤਿਗੁਰਾਂ ਦੀ ਹਜ਼ੂਰੀ ਵਿੱਚ ਜਾਣ ਤੋਂ ਪਹਿਲਾਂ ਪੰਜ ਇਸ਼ਨਾਨਾਂ ਕਰਕੇ ਹੱਥਾਂ ਪੈਰਾਂ ਦੀ ਪਵਿੱਤਰਤਾ ਕਰ ਲੈਣੀ ਚਾਹੀਦੀ ਹੈ। ਉਪਰੰਤ ਸਤਿਗੁਰੂ ਜੀ ਅੱਗੇ ਜਥਾਸ਼ਕਤ ਭੇਟਾ ਰੱਖ ਕੇ ਤਾਬਿਆ ਸੱਜ ਕੇ ਚੌਰ ਕਰਦੇ ਸਮੇਂ ਮੂਲ ਮੰਤਰ ਅਤੇ ਗੁਰਮੰਤਰ ਦਾ ਜਾਪ ਕੁਝ ਸਮਾਂ ਜ਼ਰੂਰ ਕਰਨਾ ਚਾਹੀਦਾ ਹੈ। ਉਪਰੰਤ ਦਰਸ਼ਨਾਂ ਦੀ ਸਿੱਖ ਜਾਂ ਗੁਰੂ ਉਸਤਤ ਦਾ ਸ਼ਬਦ ਪੜ੍ਹ ਕੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਤੋਂ ਰੁਮਾਲਾ ਉਤਾਰ ਕੇ ਖੱਬੇ ਜਾਂ ਸੱਜੇ ਪਾਸੇ ਤੋਂ ਥੋੜੇ ਪੱਤਰੇ ਪਰਤ ਕੇ ਚੱਕ ਕੇ ਮੁੜ ਖੱਬੇ ਪੰਨੇ ਦੇ ਉੱਪਰੋਂ ਜੋ ਸ਼ਬਦ ਚੱਲਦਾ ਆ ਰਿਹਾ ਹੈ ਉਸ ਦਾ ਪਾਠ ਕਰਨਾ ਹੈ। ਜੋ ਸ਼ਬਦ ਪਿੱਛਿਓਂ ਚੱਲਦਾ ਆ ਰਿਹਾ ਹੈ ਉਹ ਖੱਬਾ ਪੰਨਾ ਪਰਤ ਕੇ ਮੁੱਢ ਤੋਂ ਸਾਰਾ ਸ਼ਬਦ ਹੁਕਮਨਾਮੇ ਦੇ ਰੂਪ ਵਿੱਚ ਵਿਚਾਰ ਕੇ ਪੜ੍ਹਨਾ ਹੈ। ਹੁਕਮਨਾਮਾ ਲੈਣ ਲੱਗਿਆਂ ਸਵੇਰ ਦੁਪਹਿਰ ਸ਼ਾਮ ਦਾ ਭਰਮ ਨਹੀਂ ਕਰਨਾ ਕਿ ਸਵੇਰ ਨੂੰ ਖੱਬੇ ਪਾਸੇ ਤੋਂ ਹੁਕਮਨਾਮਾ ਲੈਣਾ ਹੈ ਸ਼ਾਮ ਨੂੰ ਸੱਜੇ ਪਾਸੇ ਤੋਂ ਲੈਣਾ ਹੈ, ਕਿਉਂਕਿ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਸ ਸਤਿਗੁਰ ਜਾਗਤਾ ਹੈ ਦਿਓ ਅਤੇ ਸਤਿਗੁਰ ਦਿਓ ਪ੍ਰਤਵਖ ਹਰ ਮੂਰਤ ਜੋ ਅੰਮ੍ਰਿਤ ਬਚਨ ਸੁਣਾਵੈ ਦੀ ਭਾਵਨਾ ਬਣਾ ਕੇ ਜਾਣਾ ਚਾਹੀਦਾ ਹੈ ਅਤੇ ਅੰਮ੍ਰਿਤ ਹੁਕਮ ਨੂੰ ਵਿਚਾਰ ਨਾਲ ਪੜ੍ਹ ਕੇ ਧਿਆਨ ਨਾਲ ਸੁਣ ਕੇ ਆਪਣੇ ਜੀਵਨ ਵਿੱਚ ਕਮਾਉਣ ਲਈ ਯਤਨ ਕਰਨਾ ਚਾਹੀਦਾ ਹੈ। ਤਦ ਹੀ ਗੁਰੂ ਹੁਕਮ ਨੂੰ ਪੜ੍ਹਨ ਅਤੇ ਸੁਣਨ ਦਾ ਸੰਪੂਰਨ ਲਾਹਾ ਮਿਲਦਾ ਹੈ। ਸਤਿਗੁਰੂ ਜੀ ਦੇ ਸਨਮੁਖ ਅਰਦਾਸ ਕਰਦੇ ਸਮੇਂ ਸਾਰੀ ਸੰਗਤ ਨੂੰ ਦੋਵੇਂ ਹੱਥ ਜੋੜ ਕੇ ਖਲਾਉਣਾ ਚਾਹੀਦਾ ਹੈ। ਬਹੁਤੀ ਵਾਰ ਆਮ ਸੰਗਤ ਦੋਵਾਂ ਹੱਥਾਂ ਦੀ ਕੰਘੀ ਜਿਹੀ ਬਣਾ ਲੈਂਦੇ ਨੇ ਜਾਂ ਹੱਥ ਉੱਪਰ ਹੱਥ ਰੱਖ ਕੇ ਜਾਂ ਹੱਥਾਂ ਦਾ ਕੋਈ ਗੂਜਿਆ ਬਣਾ ਕੇ ਅਰਦਾਸ ਵਿੱਚ ਖਲੋਂਦੇ ਨੇ, ਇਹ ਬਿਲਕੁਲ ਸੋਭਾ ਨਹੀਂ ਪਾਉਂਦਾ। ਸਤਿਗੁਰਾਂ ਦੇ ਸਨਮੁਖ ਤਾਂ ਦੋਏ ਕਰ ਜੋੜ ਕਰੋ ਅਰਦਾਸ ਤਥਾ ਦੋਏ ਕਰ ਜੋੜ ਇੱਕ ਬਿਨੋ ਕਰੀਜੈ ਤਥਾ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਹੁਕਮ ਹੈ ਕਰ ਜੋੜਿਓ ਸੰਤ ਇਕੱਤਰ ਹੋਏ ਮੇਰੇ ਲਾਲ ਜੀਓ ਅਵਨਾਸੀ ਪੁਰਖ ਪੁਜੇਹਾ ਰਾਮ। ਕਰ ਜੋੜ ਨਾਨਕ ਕਰੇ ਅਰਦਾਸ ਤਥਾ ਕਰ ਜੋੜ ਪ੍ਰਭ ਭੈ ਕਰ ਬੇਨੰਤੀ ਮਿਲੈ ਹਰ ਜਸ ਲਾਹਾ। ਇਸ ਤਰ੍ਹਾਂ ਦੇ ਬੇਅੰਤ ਆਦੇਸ਼ ਬੇਅੰਤ ਹੁਕਮ ਗੁਰੂ ਕੀ ਬਾਣੀ ਵਿੱਚ ਮਿਲਦੇ ਨੇ ਕਿ ਦੋਨੇ ਹੱਥ ਜੋੜ ਕੇ ਨਿਮਰਤਾ ਅਤੇ ਆਜ਼ਜ਼ੀ ਦੀ ਭਾਵਨਾ ਨਾਲ ਗੁਰੂ ਚਰਨਾਂ ਵਿੱਚ ਖਲੋਣਾ ਚਾਹੀਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਿਕਾਰ ਦੀ ਕਾਇਮੀ ਵਾਸਤੇ ਕਿਸੇ ਵੀ ਵੱਡੇ ਤੋਂ ਵੱਡੇ ਵਿਅਕਤੀ ਨੂੰ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਉਚੇਚੀ ਵਿਛਾਈ ਕਰਕੇ ਜਾਂ ਗਧੇਲਾ ਲਾ ਕੇ ਬਿਠਾਉਣਾ ਜਾਂ ਉਸ ਸੱਜਣ ਵੱਲੋਂ ਬੈਠਣ ਦੀ ਗੁਸਤਾਖੀ ਕਰਨਾ ਬਿਲਕੁਲ ਮਨਮਤ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਕਿਸੇ ਵੱਡੇ ਤੋਂ ਵੱਡੇ ਵੀ ਵਿਅਕਤੀ ਨੂੰ ਉਚੇਚੀ ਵਿਛਾਈ ਕਰਕੇ ਜਾਂ ਗਧੇਲਾ ਲਾ ਕੇ ਬਿਠਾਉਣ ਦੀ ਜਾਂ ਬੈਠਣ ਦੀ ਗੁਸਤਾਖੀ ਹਰਗਿਜ਼ ਨਹੀਂ ਕਰਨ ਦੇਣੀ ਚਾਹੀਦੀ ਤੇ ਨਾ ਇਹ ਗੁਸਤਾਖੀ ਹੋਣ ਦੇਣੀ ਚਾਹੀਦੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਅਸਥਾਨ ਉੱਪਰ ਗੁਰਬਾਣੀ ਦਾ ਕੀਰਤਨ ਕਥਾ ਜਾਂ ਪਾਠ ਇਨ੍ਹਾਂ ਵਿੱਚੋਂ ਇੱਕੋ ਸਮੇਂ ਇੱਕ ਕਾਰਜ ਹੋਣਾ ਚਾਹੀਦਾ ਹੈ। ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਕਿ ਇੱਕ ਪਾਸੇ ਅਖੰਡ ਪਾਠ ਸਾਹਿਬ ਜੀ ਦੇ ਰੂਪ ਵਿੱਚ ਗੁਰਬਾਣੀ ਦਾ ਪ੍ਰਵਾਹ ਚੱਲ ਰਿਹਾ ਹੋਵੇ ਅਤੇ ਨਾਲ ਹੀ ਸਟੇਜ ਉੱਪਰ ਕੀਰਤਨ ਜਾਂ ਕਥਾ ਆਰੰਭ ਕਰ ਦਿੱਤੀ ਜਾਵੇ। ਇਸ ਤਰ੍ਹਾਂ ਕਰਨ ਨਾਲ ਜਿੱਥੇ ਪਾਠ ਕਰਨ ਵਾਲੇ ਪਾਠੀ ਸਿੰਘ ਨੂੰ ਪਰੇਸ਼ਾਨੀ ਹੁੰਦੀ ਹੈ ਉੱਥੇ ਸੰਗਤ ਵਿੱਚ ਵੀ ਬੇਰਸੀ ਪੈਦਾ ਹੁੰਦੀ ਹੈ। ਅੱਜ ਵੇਖਣ ਵਿੱਚ ਆਇਆ ਹੈ ਇਕੱਠੇ 21-21 ਜਾਂ ਵੱਧ ਅਖੰਡ ਪਾਠ ਕਰਨ ਦੀ ਮਰਿਆਦਾ ਵੀ ਚੱਲ ਪਈ ਹੈ, ਪਰ ਗੁਰਮਰਿਆਦਾ ਅਨੁਸਾਰ ਇੱਕੋ ਸਮੇਂ ਇੱਕੋ ਹਾਲ ਜਾਂ ਕਮਰੇ ਵਿੱਚ ਇੱਕ ਅਖੰਡ ਪਾਠ ਹੋਣਾ ਚਾਹੀਦਾ ਹੈ। ਜੇ ਵੱਧ ਅਖੰਡ ਪਾਠ ਆਰੰਭ ਕਰਨ ਦੀ ਜ਼ਰੂਰਤ ਹੋਵੇ ਤਾਂ ਇਨ੍ਹਾਂ ਵਾਸਤੇ ਵੱਖੋ ਵੱਖਰੇ ਕਮਰੇ ਨਿਯੁਕਤ ਕਰਨੇ ਚਾਹੀਦੇ ਹਨ। ਅਖੰਡ ਪਾਠ ਸਾਹਿਬ ਜਾਂ ਸਹਿਜ ਪਾਠ ਦਾ ਪੂਰਾ ਲਾਭ ਤਦ ਹੀ ਪ੍ਰਾਪਤ ਹੁੰਦਾ ਹੈ ਜੇ ਪਾਠੀ ਸਿੰਘ ਪਿਆਰ ਨਾਲ ਉੱਚੀ ਬੋਲ ਕੇ ਪਾਠ ਕਰੇ ਅਤੇ ਪਰਿਵਾਰ ਜਾਂ ਸੰਗਤ ਉਚਾਰਨ ਕੀਤੇ ਜਾ ਰਹੇ ਪਾਠ ਨੂੰ ਇਕਾਗਰ ਚਿੱਤ ਹੋ ਕੇ ਸਰਵਣ ਕਰਨ। ਅਖੰਡ ਪਾਠ ਜਾਂ ਸਹਿਜ ਪਾਠ ਕਰਨ ਸਮੇਂ ਪਾਠੀ ਸਿੰਘ ਨੂੰ ਗੁਰੂ ਮਹਾਰਾਜ ਜੀ ਦੇ ਪ੍ਰਕਾਸ਼ ਵਾਲੇ ਪੀੜੇ ਉੱਪਰ ਆਪਣੀਆਂ ਅਰਕਾਂ ਭਾਵ ਕੂਹਣੀਆਂ ਰੱਖ ਕੇ ਆਪਣੇ ਸਰੀਰ ਨੂੰ ਆਸਰਾ ਨਹੀਂ ਦੇਣਾ ਚਾਹੀਦਾ। ਬਾਣੀ ਦਾ ਪਾਠ ਕਰਨ ਸਮੇਂ ਜਾਂ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਹਾਜ਼ਰ ਹੋਣ ਸਮੇਂ ਗਲ ਵਿੱਚ ਹਜ਼ੂਰੀਆ ਜ਼ਰੂਰ ਪਾਉਣਾ ਚਾਹੀਦਾ ਹੈ। ਸਰੀਰ ਦੀ ਕੋਈ ਵੀ ਕਿਰਿਆ ਕਰਨੀ ਹੋਵੇ ਤਦ ਹਜੂਰੀਏ ਨਾਲ ਕਰ ਲੈਣੀ ਚਾਹੀਦੀ ਹੈ। ਮੂੰਹ, ਨੱਕ, ਪੈਰਾਂ ਇਤ ਆਦਿਕ ਨੂੰ ਹੱਥ ਲਾ ਕੇ ਮੁੜ ਦੁਆਰਾ ਗੁਰੂ ਮਹਾਰਾਜ ਜੀ ਦੇ ਸਰੂਪ ਨੂੰ ਜਾਂ ਗੁਰਬਾਣੀ ਦੇ ਗੁਟਕਿਆਂ ਨੂੰ ਇਹ ਹੱਥ ਲਾਉਣ ਨਾਲ ਬੇਅਦਬੀ ਹੁੰਦੀ ਹੈ। ਅਜਿਹੀ ਅਚੇਤ ਭੁੱਲ ਕਰਨ ਤੋਂ ਸਾਨੂੰ ਹਮੇਸ਼ਾ ਸੁਚੇਤ ਰਹਿਣਾ ਚਾਹੀਦਾ ਹੈ। ਦੀਵਾਨ ਦੀ ਸਮਾਪਤੀ ਉਪਰੰਤ ਸਾਰੀ ਸੰਗਤ ਨੂੰ ਉਨਾ ਚਿਰ ਗੁਰੂ ਹਜੂਰੀ ਵਿਚ ਹੀ ਸਜੇ ਰਹਿਣਾ ਚਾਹੀਦਾ ਹੈ ਜਿਨ੍ਹਾਂ ਚਿਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਆਪਣੇ ਨਿੱਜ ਆਸਣ ਉਪਰ ਬਿਰਾਜਮਾਨ ਕਰਨ ਲਈ ਅਰਦਾਸ ਕਰਕੇ ਸੇਵਾਦਾਰ ਲੈ ਨਹੀਂ ਜਾਂਦੇ। ਵਿਦਾਇਗੀ ਸਮੇਂ ਵੀ ਘੱਟੋ ਘੱਟ ਪੰਜ ਸਿੰਘ ਜ਼ਰੂਰ ਸਤਿਗੁਰੂ ਜੀ ਦੇ ਬਿਰਾਜਮਾਨ ਅਸਥਾਨ ਤੱਕ ਨਾਲ ਜਾਣ, ਉਪਰੰਤ ਅਗਲੇਰਾ ਕਾਰਜ ਆਰੰਭ ਕੀਤਾ ਜਾਵੇ। ਗੁਰੂ ਪਿਆਰ ਵਾਲੇ ਪ੍ਰੇਮੀ ਸਿੰਘ ਆਪਣੇ ਘਰਾਂ ਵਿਚ ਸੁੰਦਰ ਕਮਰਾ ਸਜਾ ਕੇ ਬੜੇ ਅਦਬ ਨਾਲ ਸਤਿਕਾਰ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਸਵੇਰ ਸ਼ਾਮ ਨਿਤਨੇਮ ਅਤੇ ਗੁਰਬਾਣੀ ਪਾਠ ਕਰਕੇ ਗੁਰੂ ਹਜੂਰੀ ਦਾ ਜਿੱਥੇ ਲਾਹਾ ਪ੍ਰਾਪਤ ਕਰਦੇ ਹਨ ਉਥੇ ਸ਼ਰਧਾ ਭਾਵਨੀ ਨਾਲ ਸਤਿਗੁਰਾਂ ਦੇ ਸਰੂਪ ਦੀ ਸੇਵਾ ਕਰਕੇ ਗੁਰੂ ਪ੍ਰਸੰਨਤਾ ਪ੍ਰਾਪਤ ਕਰਕੇ ਆਪਣੇ ਸਮੇਂ ਨੂੰ ਤੇ ਜੀਵਨ ਨੂੰ ਸਫਲਾ ਕਰਦੇ ਹਨ। ਉਨ੍ਹਾਂ ਨੇ ਗੁਰੂ ਮਰਿਆਦਾ ਅਨੁਸਾਰ ਆਪਣੇ ਘਰ ਦੇ ਸੋਹਣੇ ਵੱਡੇ ਕਮਰੇ ਨੂੰ ਸਤਿਗੁਰੂ ਜੀ ਦੇ ਪ੍ਰਕਾਸ਼ ਵਾਸਤੇ ਚੁਣਿਆ ਹੁੰਦਾ ਹੈ, ਪਰ ਕਈ ਵਾਰ ਵੇਖਣ ਵਿਚ ਆਉਂਦਾ ਹੈ ਕਿ ਕਈ ਪ੍ਰੇਮੀ ਜਿਨ੍ਹਾਂ ਨੂੰ ਸਤਿਗੁਰੂ ਜੀ ਨੇ ਵਾਹਿਗੁਰੂ ਜੀ ਨੇ ਪ੍ਰਮਾਤਮਾ ਨੇ ਵੱਡੇ ਵੱਡੇ ਖੁੱਲੇ ਮਕਾਨ ਕੋਠੀਆਂ ਬਖਸ਼ਿਸ਼ ਕੀਤੀਆਂ ਹੁੰਦੀਆਂ ਨੇ, ਉਹ ਸੰਸਾਰ ਦੇ ਕਾਰੋਬਾਰਾਂ ਵਿਚ ਇੰਨੇ ਮਸਰੂਫ ਹੁੰਦੇ ਨੇ, ਇੰਨੇ ਰੁੱਝੇ ਹੁੰਦੇ ਨੇ ਕਿ ਉਨ੍ਹਾਂ ਪਾਸ ਗੁਰਦੁਆਰਾ ਸਾਹਿਬ ਜਾ ਕੇ ਸਤਿਗੁਰੂ ਜੀ ਦੇ ਦਰਸ਼ਨਾਂ ਦਾ ਸਮਾਂ ਨਹੀਂ ਹੁੰਦਾ ਅਤੇ ਨਾ ਹੀ ਉਹ ਸਤਿਗੁਰੂ ਜੀ ਨੂੰ ਛੱਡ ਸਕਦੇ ਨੇ ਕਿਉਂਕਿ ਮਨ ਵਿਚ ਸਤਿਗੁਰੂ ਦੇ ਦਰਸ਼ਨਾਂ ਦੀ ਲਾਲਸਾ ਵੀ ਹੁੰਦੀ ਹੈ। ਇਸ ਤਰ੍ਹਾਂ ਦੀ ਸਮੱਸਿਆ ਦਾ ਹੱਲ ਕੱਢਣ ਵਾਸਤੇ ਉਹ ਆਪਣੇ ਘਰ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰ ਲੈਂਦੇ ਨੇ। ਐਸੇ ਗੁਰੂ ਪਿਆਰੇ ਸਤਿਗੁਰੂ ਜੀ ਦਾ ਪ੍ਰਕਾਸ਼ ਕਰਨ ਵਾਸਤੇ ਕਨਾਲਾਂ ਵਿਚ ਬਣੀ ਕੋਠੀ ਵਿਚੋਂ ਸਭ ਤੋਂ ਛੋਟੇ ਕਮਰੇ ਦੀ ਕਈ ਵਾਰ ਚੋਣ ਕਰਦੇ ਨੇ ਤੇ ਜਾਂ ਫਿਰ ਉਸ ਕਮਰੇ ਵਿਚ ਪ੍ਰਕਾਸ਼ ਕਰਨਗੇ ਜਿਸ ਨੂੰ ਕਿਸੇ ਸਮੇਂ ਘਰ ਦੇ ਵਾਧੂ ਸਮਾਨ ਰੱਖਣ ਲਈ ਬਣਾਇਆ ਹੋਵੇ। ਅਜਿਹੇ ਕਮਰਿਆਂ ਵਿਚ ਨਾ ਤਾਂ ਸੂਰਜ ਦੀ ਲਾਈਟ ਦਾ ਤੇ ਨਾ ਹਵਾ ਦੀ ਨਿਕਾਸੀ ਦਾ ਪ੍ਰਬੰਧ ਹੁੰਦਾ ਹੈ। ਜਿਹੜਾ ਸੋਚਣ ਤੇ ਵਿਚਾਰਨ ਵਾਲੀ ਗੱਲ ਹੈ ਕਿ ਜਿਸ ਸਤਿਗੁਰੂ ਨੇ ਰਹਿਣ ਵਾਸਤੇ ਸੁੰਦਰ ਮਕਾਨ ਅਤੇ ਕੋਠੀਆਂ ਬਖਸ਼ਿਸ਼ ਕੀਤੀਆਂ, ਜਿਸ ਨੇ ਮਾਇਆ ਦੇ ਅੰਬਾਰ ਬਖਸ਼ਿਸ਼ ਕੀਤੇ, ਸਰਵ ਦੁਨਿਆਵੀ ਸੁੱਖ ਬਖਸ਼ੇ, ਜਿਸ ਗੁਰੂ ਦੀ ਮਿਹਰ ਨਾਲ ਸੋਹਣੇ ਕਾਰੋਬਾਰ ਚੱਲਦੇ ਪਏ ਨੇ, ਜਿਸ ਸਤਿਗੁਰੂ ਦੇ ਚਰਨਾਂ ਵਿਚ ਖਲੋ ਕੇ ਹਰ ਰੋਜ਼ ਆਪਣੀ ਅਤੇ ਆਪਣੇ ਪਰਿਵਾਰ ਦੀ ਖੈਰ ਖਰੀਅਤ ਮੰਗਣੀ ਹੈ, ਜਿਸ ਗੁਰੂ ਪਾਸੋਂ ਲੋਕ ਪਰਲੋਕ ਦੇ ਸੁੱਖ ਅਤੇ ਬਖਸ਼ਿਸ਼ਾਂ ਦੀ ਜਾਚਨਾ ਕਰਨੀ ਹੈ, ਕੀ ਉਸ ਗੁਰਦੇਵ ਦਾ ਉਸ ਸਤਿਗੁਰੂ ਦਾ ਪ੍ਰਕਾਸ਼ ਕਰਨ ਲਈ ਸਾਨੂੰ ਕੋ ਕਮਰਾ ਹੋਰ ਨਹੀਂ ਮਿਲਦਾ? ਅਜਿਹੇ ਕਮਰਿਆਂ ਵਿਚ ਇਹ ਪ੍ਰਕਾਸ਼ ਕਰਨਾ ਸ਼ੋਭਦਾ? ਸਤਿਗੁਰੂ ਜੀ ਸਾਨੂੰ ਸਾਰਿਆਂ ਨੂੰ ਸਮਤ ਬਖਸ਼ਿਸ਼ ਕਰਨ, ਅਰਦਾਸ ਹੈ ਗੁਰੂ ਦੇ ਚਰਨਾਂ ਵਿਚ। ਗੁਰੂ ਪਾਤਸ਼ਾਹ ਜੀ ਦਾ ਪ੍ਰਕਾਸ਼ ਆਪਣੇ ਵਿੱਤ ਅਨੁਸਾਰ ਸੁੰਦਰ ਕਮਰੇ ਵਿਚ ਕਰਕੇ ਅਸੀਂ ਗੁਰੂ ਪਾਤਸ਼ਾਹ ਜੀ ਦੀ ਪ੍ਰਸੰਨਤਾ ਪ੍ਰਾਪਤ ਕਰ ਸਕੀਏ। ਤੇ ਦੂਸਰਾ, ਕਈ ਵਾਰ ਪਰਿਵਾਰਾਂ ਵਿਚ ਆਮ ਦੇਖਣ ਨੂੰ ਮਿਲਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਸ ਮੰਜੀ ਸਾਹਿਬ ਉਪਰ ਪ੍ਰਕਾਸ਼ ਕੀਤਾ ਹੁੰਦਾ ਹੈ, ਰਾਤ ਨੂੰ ਸਤਿਗੁਰੂ ਜੀ ਦੇ ਸਰੂਪ ਦੀ ਸੇਵਾ ਕਰਕੇ ਉਸੇ ਮੰਜੀ ਸਾਹਿਬ ਉਪਰ ਹੀ ਜਾਂ ਫਿਰ ਕਿਸੇ ਅਲਮਾਰੀ ਦੀ ਸ਼ੈਲਫ ਤੇ ਸੁਖਾਸਨ ਕਰ ਦਿੱਤਾ ਜਾਂਦਾ ਹੈ, ਜੋ ਸਰਾਸਰ ਗੁਰੂ ਮਹਾਰਾਜ ਜੀ ਦੀ ਬੇਅਦਬੀ ਅਤੇ ਬਹੁਤ ਵੱਡੀ ਸਾਡੀ ਆਪਣੀ ਮਨਮਤ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਅਤੇ ਸੁਖਾਸਨ ਕਰਨ ਦੇ ਪੂਰਨੇ ਖੁਦ ਆਪ ਸਤਿਗੁਰੂ ਗੁਰੂ ਅਰਜਨ ਦੇਵ ਜੀ ਪਾ ਗਏ ਹਨ, ਜੋ ਆਪਾਂ ਇਸ ਕਾਂਡ ਦੇ ਪਹਿਲੇ ਪਤਰਿਆਂ ਵਿਚ ਵਾਚ ਚੁੱਕੇ ਹਾਂ। ਸਾਨੂੰ ਵੀ ਸਤਿਗੁਰਾਂ ਦੇ ਪੂਰਨਿਆਂ ਉਪਰ ਚੱਲਦੇ ਹੋਏ ਰਾਤ ਨੂੰ ਸਤਿਗੁਰ ਜੀ ਦਾ ਸੁਖਾਸਨ ਯਥਾ ਸ਼ਕਤ ਸੁੰਦਰ ਪਲੰਘ ਉਪਰ ਸੋਹਣਾ ਚੰਦੋਆ ਲਾ ਕੇ ਕਰਨਾ ਚਾਹੀਦਾ ਹੈ। ਇੱਥੇ ਇਕ ਮੁਸਲਮਾਨ ਫਕੀਰ ਬਸ਼ਰ ਹਾਫੀ ਦੀ ਗਾਥਾ ਲਿਖਣੀ ਕੁਥਾਂ ਨਹੀਂ ਹੋਵੇਗੀ, ਸਾਨੂੰ ਉਸ ਤੋਂ ਅਵਸ਼ ਪ੍ਰੇਰਨਾ ਲੈਣੀ ਚਾਹੀਦੀ ਹੈ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਰਨ ਵੱਲ ਸਾਡਾ ਧਿਆਨ ਖਿੱਚਣ ਲਈ ਇਹ ਗਾਥਾ ਜ਼ਰੂਰ ਸਾਨੂੰ ਆਕਰਸ਼ਿਤ ਕਰੇਗੀ। ਬਗਦਾਦ ਸ਼ਹਿਰ ਵਿਚ ਇਕ ਬੰਦਗੀ ਵਾਲਾ ਫਕੀਰ ਰਹਿੰਦਾ ਸੀ ਜਿਸ ਦਾ ਨਾਂ ਅਬਦੁੱਲਾ ਸੀ। ਇਕ ਰਾਤ ਸੁੱਤਿਆਂ ਇਸ ਨੂੰ ਖੁਦਾ ਵੱਲੋਂ ਆਕਾਸ਼ਵਾਣੀ ਹੋਈ ਕਿ ਅਬਦੁੱਲਾ, ਤੂੰ ਮੇਰਾ ਸੁਨੇਹਾ ਬਸ਼ਰ ਹਾਫੀ ਨੂੰ ਪਹੁੰਚਾ ਦੇ ਕਿ ਤੂੰ ਮੇਰਾ ਕਲਾਮ ਉੱਚਾ ਕੀਤਾ ਤੇ ਮੈਂ ਤੈਨੂੰ ਉੱਚਾ ਕੀਤਾ। ਖੁਦਾ ਵੱਲੋਂ ਆਕਾਸ਼ਬਾਣੀ ਇਸ ਪੁੱਜੇ ਹੋਏ ਕਾਮਲ ਫਕੀਰ ਅਬਦੁੱਲੇ ਨੂੰ ਇਹ ਹੋਈ ਕਿ ਹੇ ਅਬਦੁੱਲਾ, ਤੂੰ ਮੇਰਾ ਸੁਨੇਹਾ ਬਸ਼ਰ ਹਾਫੀ ਨੂੰ ਪਹੁੰਚਾ ਕਿ ਤੂੰ ਮੇਰਾ ਕਲਾਮ ਉੱਚਾ ਕੀਤਾ ਤੇ ਮੈਂ ਤੈਨੂੰ ਉੱਚਾ ਕੀਤਾ। ਫਕੀਰ ਅਬਦੁੱਲੇ ਨੇ ਆਕਾਸ਼ਬਾਣੀ ਸੁਣੀ ਪਰ ਸੁਨੇਹਾ ਦੇਣਾ ਭੁੱਲ ਗਿਆ। ਦੂਜੇ ਦਿਨ ਫੇਰ ਪਹਿਲੀ ਰਾਤ ਵਾਲਾ ਕੌਤਕ ਵਰਤਿਆ ਪਰ ਦਰਵੇਸ਼ ਅਬਦੁੱਲਾ ਬਸ਼ਰ ਹਾਫੀ ਨੂੰ ਸੰਦੇਸ਼ ਦੇਣਾ ਫਿਰ ਭੁੱਲ ਗਿਆ। ਤੀਜੀ ਰਾਤ ਖੁਦਾ ਨੇ ਆਕਾਸ਼ਬਾਣੀ ਰਾਹੀਂ ਤਾੜਨਾ ਕੀਤੀ ਕਿ ਅਬਦੁੱਲਾ, ਮੈਂ ਤੈਨੂੰ ਦੋ ਵਾਰੀ ਕਹਿ ਚੁੱਕਾ ਕਿ ਮੇਰਾ ਸੁਨੇਹਾ ਤੂੰ ਬਸ਼ਰ ਹਾਫੀ ਨੂੰ ਪਹੁੰਚਾ, ਤੂੰ ਗਫਲਤ ਕਿਉਂ ਕਰ ਰਿਹਾ ਹੈ? ਇਹ ਸੁਨੇਹਾ ਬਸ਼ਰ ਹਾਫੀ ਨੂੰ ਪਹੁੰਚਾ ਕਿਉਂ ਨਹੀਂ ਰਿਹਾ? ਅਬਦੁੱਲਾ ਭੈਪੀਤ ਹੋਇਆ। ਦਿਨ ਚੜੇ ਖੁਦਾ ਦਾ ਸੰਦੇਸ਼ ਦੇਣ ਵਾਸਤੇ ਫਕੀਰਾਂ ਦੀ ਮਜਲਿਸ ਵਿਚ ਗਿਆ ਅਤੇ ਦਰਵੇਸ਼ਾਂ ਪਾਸੋਂ ਪੁੱਛਿਆ ਕਿ ਤੁਹਾਡੇ ਵਿਚ ਬਸ਼ਰ ਹਾਫ਼ੀ ਕੋਈ ਹੈ। ਫਕੀਰ ਸਾਈਂ ਇਕ ਦੂਜੇ ਨੂੰ ਜਾਣਦੇ ਸੀ ਪਰ ਉਨ੍ਹਾਂ ਵਿਚੋਂ ਕੋਈ ਵੀ ਬਸ਼ਰ ਹਾਫ਼ੀ ਨਾਮ ਦਾ ਫਕੀਰ ਹੈ ਨਹੀਂ ਸੀ ਤੇ ਨਾ ਹੀ ਦਰਵੇਸ਼ਾਂ ਦੀ ਸਿਮਰਤੀ ਵਿਚ ਉਨ੍ਹਾਂ ਦੀ ਯਾਦ ਵਿਚ ਕੋਈ ਇਸ ਨਾਮ ਵਾਲਾ ਫਕੀਰ ਆਇਆ। ਦਰਵੇਸ਼ਾਂ ਦੇ ਨਜ਼ਦੀਕ ਹੀ ਇਕ ਸੰਤ ਸੇਵੀ ਪ੍ਰੇਮੀ ਬੈਠਾ ਸੀ। ਉਹ ਬੋਲਿਆ ਕਿ ਬਗਦਾਦ ਸ਼ਹਿਰ ਦੇ ਬਹੁਤੇ ਫਕੀਰ ਅਤੇ ਮਨੁੱਖਾਂ ਨੂੰ ਤਾਂ ਮੈਂ ਜਾਣਦਾ, ਇਨ੍ਹਾਂ ਸਾਧੂਆਂ ਵਿਚ ਇਨ੍ਹਾਂ ਫਕੀਰਾਂ ਵਿਚ ਤੇ ਬਸ਼ਰ ਹਾਫ਼ੀ ਨਾਂ ਦਾ ਕੋਈ ਸੱਜਣ ਹੈ ਨਹੀਂ, ਪਰ ਇਕ ਬਸ਼ਰ ਹਾਫ਼ੀ ਇੱਥੇ ਵੱਸਦਾ ਹੈ ਪਰ ਉਹ ਫਕੀਰ ਨਹੀਂ, ਉਹ ਤਾਂ ਅਤੀ ਬਦਕਾਰ ਅਤੇ ਸ਼ਰਾਬੀ ਕਬਾਬੀ ਭਾਂਤ ਦਾ ਆਦਮੀ ਹੈ। ਉਹ ਅੱਠੇ ਪੈਰ ਸ਼ਰਾਬ ਦੇ ਨਸ਼ੇ ਵਿਚ ਧੁੱਤ ਰਹਿੰਦਾ ਹੈ। ਜੇ ਉਸ ਨੂੰ ਮਿਲਣਾ ਹੋਵੇ ਤਾਂ ਉਹ ਤੁਹਾਨੂੰ ਘਰ ਨਹੀਂ ਮਿਲਣਾ, ਉਹ ਸ਼ਰਾਬਖਾਨੇ ਵਿਚ ਹੀ ਮਿਲੇਗਾ। ਇਸ ਬੰਦੇ ਦਾ ਉੱਤਰ ਸੁਣ ਕੇ ਦਰਵੇਸ਼ ਅਬਦੁੱਲਾ ਸੋਚੀ ਪੈ ਗਿਆ। ਕਹਿਣ ਲੱਗਾ ਕਿ ਖੁਦਾ ਦਾ ਸੁਨੇਹਾ ਤਾਂ ਮੈਂ ਦੇਣਾ, ਭਾਵੇਂ ਮੈਨੂੰ ਇਹ ਸੁਨੇਹਾ ਦੇਣ ਵਾਸਤੇ ਸ਼ਰਾਬਖਾਨੇ ਵੀ ਕਿਉਂ ਨਾ ਜਾਣਾ ਪਵੇ। ਇਸ ਲਈ ਮਨ ਨੂੰ ਤਕੜਾ ਕਰਕੇ ਉਸ ਬੰਦੇ ਨੂੰ ਨਾਲ ਲੈ ਕੇ ਤੁਰ ਪਿਆ। ਦੋਵੇਂ ਜਾਣੇ ਤੁਰਦੇ ਗਏ, ਦੋ ਤਿੰਨ ਸ਼ਰਾਬਖਾਨਿਆਂ ਵਿਚ ਢੂੰਡ ਕੀਤੀ ਪਰ ਬਸ਼ਰ ਹਾਫ਼ੀ ਨਾ ਮਿਲਿਆ। ਅਖੀਰ ਚੌਥੇ ਸ਼ਰਾਬਖਾਨੇ ਵਿਚ ਬਸ਼ਰ ਹਾਫ਼ੀ ਬੈਠਾ ਸ਼ਰਾਬ ਪੀਂਦਾ ਮਿਲ ਪਿਆ। ਅਬਦੁੱਲਾ ਦੇ ਨਾਲ ਆਏ ਬੰਦੇ ਨੇ ਅਬਦੁੱਲਾ ਨੂੰ ਇਸ਼ਾਰਾ ਕਰਕੇ ਦੱਸਿਆ ਕਿ ਉਹ ਸਾਹਮਣੇ ਜਿਸ ਦੇ ਹੱਥ ਵਿਚ ਸ਼ਰਾਬ ਦਾ ਪਿਆਲਾ ਹੈ ਨਾ, ਇਹੋ ਹੀ ਉਹ ਬਸ਼ਰ ਹਾਫ਼ੀ ਹੈ। ਫਕੀਰ ਅਬਦੁੱਲਾ ਬਸ਼ਰ ਹਾਫ਼ੀ ਦੇ ਨੇੜੇ ਗਏ, ਦੁਆ ਸਲਾਮ ਸਾਂਝੀ ਕੀਤੀ। ਉਪਰੰਤ ਬਸ਼ਰ ਹਾਫ਼ੀ ਨੇ ਅਬਦੁੱਲਾ ਨੂੰ ਸੰਬੋਧਨ ਕਰਕੇ ਪੁੱਛਿਆ, ਫਕੀਰ ਸਾਈਂ ਅੱਜ ਸ਼ਰਾਬਖਾਨੇ ਕਿਸ ਨੀਅਤ ਨਾਲ ਆਇਓ? ਅਬਦੁੱਲੇ ਨੇ ਬਸ਼ਰ ਹਾਫ਼ੀ ਨੂੰ ਆਖਿਆ ਕਿ ਬਸ਼ਰ ਹਾਫ਼ੀ, ਮੈਂ ਅੱਜ ਤੱਕ ਸ਼ਰਾਬਖਾਨੇ ਆਉਣਾ ਤਾਂ ਕੀ, ਸ਼ਰਾਬਖਾਨੇ ਦੇ ਅੱਗਿਓਂ ਦੀ ਲੰਘ ਵੀ ਨਹੀਂ ਸਕਿਆ ਤੇ ਨਾ ਮੈਂ ਇੱਥੇ ਅੱਜ ਸ਼ਰਾਬ ਪੀਣ ਆਇਆ। ਅੱਜ ਜੇਕਰ ਮੈਂ ਸ਼ਰਾਬਖਾਨੇ ਆਇਆ ਹਾਂ ਤਾਂ ਤੇਰੀ ਬਦੌਲਤ ਆਇਆ ਅਤੇ ਆਇਆ ਵੀ ਤੈਨੂੰ ਖੁਦਾ ਦਾ ਸੁਨੇਹਾ ਦੇਣ ਵਾਸਤੇ ਆ। ਖੁਦਾ ਦਾ ਸੁਨੇਹਾ ਦੇਣ ਵਾਸਤੇ ਤੁਸੀਂ ਮੇਰੇ ਪਾਸ ਸ਼ਰਾਬਖਾਨੇ ਆਏ ਹੋ? ਬਸ਼ਰ ਹਾਫ਼ੀ ਬੜਾ ਹੈਰਾਨ ਹੋਇਆ, ਪੁੱਛਿਆ ਕਿ ਖੁਦਾ ਦਾ ਸੁਨੇਹਾ ਦੇਣ ਵਾਸਤੇ ਤੁਸੀਂ ਮੇਰੇ ਪਾਸ ਆਏ ਹੋ? ਮੇਰੇ ਵਾਸਤੇ ਕੀ ਸੁਨੇਹਾ ਮੇਰੇ ਖੁਦਾ ਦਾ? ਫਕੀਰ ਅਬਦੁੱਲਾ ਨੇ ਕਿਹਾ ਕਿ ਸੁਣ ਬਸ਼ਰ ਹਾਫ਼ੀ, ਖੁਦਾ ਨੇ ਤੈਨੂੰ ਇਹ ਸੁਨੇਹਾ ਭੇਜਿਆ ਕਿ ਤੂੰ ਮੇਰਾ ਕਲਾਮ ਉੱਚਾ ਕੀਤਾ, ਮੈਂ ਤੈਨੂੰ ਉੱਚਾ ਕੀਤਾ। ਜੀ ਫਿਰ ਦੁਬਾਰਾ ਦੱਸਿਓ? ਬਸ਼ਰ ਹਾਫ਼ੀ ਨੇ ਪੁੱਛਿਆ ਤੇ ਅਬਦੁੱਲਾ ਜੀ ਨੇ ਆਖਿਆ ਕਿ ਖੁਦਾ ਦਾ ਤੈਨੂੰ ਸੁਨੇਹਾ ਇਹ ਹੈ ਕਿ ਤੂੰ ਮੇਰਾ ਕਲਾਮ ਉੱਚਾ ਕੀਤਾ, ਮੈਂ ਤੈਨੂੰ ਉੱਚਾ ਕੀਤਾ। ਇਨ੍ਹਾਂ ਬਚਨ ਸੁਣਦੇ ਸਾਰ ਬਸ਼ਰ ਹਾਫ਼ੀ ਦੇ ਹੱਥੋਂ ਸ਼ਰਾਬ ਦਾ ਪਿਆਲਾ ਜ਼ਮੀਨ ਤੇ ਡਿੱਗ ਪਿਆ। ਬਸ਼ਰ ਹਾਫ਼ੀ ਨੇ ਦੋਵਾਂ ਹੱਥਾਂ ਨਾਲ ਕੰਨਾਂ ਨੂੰ ਫੜਿਆ ਤੇ ਉੱਚੀ ਉੱਚੀ ਤੋਬਾ ਤੋਬਾ ਪੁਕਾਰਨੀ ਸ਼ੁਰੂ ਕੀਤੀ ਅਤੇ ਅੱਲਾਹੂ ਅੱਲਾਹੂ ਕਹਿੰਦਾ ਸ਼ਰਾਬਖਾਨੇ ਵਿੱਚੋਂ ਦੌੜ ਕੇ ਬਾਹਰ ਆ ਗਿਆ। ਅਬਦੁੱਲਾ ਇਹ ਸਾਰਾ ਮਾਜਰਾ ਵੇਖ ਕੇ ਬੜਾ ਹੈਰਾਨ ਹੋਇਆ ਤੇ ਮਗਰ ਭੱਜਿਆ ਬਸ਼ਰ ਹਾਫ਼ੀ ਦੇ ਤੇ ਸੰਬੋਧਨ ਕਰਕੇ ਕਹਿਣ ਲੱਗਾ ਕਿ ਭਲਿਆ ਲੋਕਾ, ਮੈਂ ਤੈਨੂੰ ਖੁਦਾ ਦਾ ਸੁਨੇਹਾ ਦਿੱਤਾ, ਤੂੰ ਸ਼ਰਾਬ ਦਾ ਪਿਆਲਾ ਸੁੱਟ ਕੇ ਤੋਬਾ ਤੋਬਾ ਕਰਦਾ ਸ਼ਰਾਬਖਾਨੇ ਵਿੱਚੋਂ ਭੱਜ ਪਿਆ, ਕੁਝ ਕਾਰਨ ਕੀ ਹੈ, ਕੁਝ ਮੇਰੇ ਪੱਲੇ ਵੀ ਤਾਂ ਪਾ। ਬਸ਼ਰ ਹਾਫ਼ੀ ਨੇ ਆਖਿਆ ਕਿ ਹੇ ਸਾਈਂ ਦੇ ਫਕੀਰ ਅਬਦੁੱਲਾ ਜੀ ਕਿ ਸੁਣ, ਇੱਕ ਦਿਨ ਮੈਂ ਸ਼ਰਾਬਖਾਨੇ ਵਿੱਚੋਂ ਸ਼ਰਾਬ ਪੀ ਕੇ ਘਰ ਨੂੰ ਜਾ ਰਿਹਾ ਸਾਂ ਤਾਂ ਰਸਤੇ ਵਿੱਚ ਕੁਰਾਨ ਦਾ ਅੱਧਾ ਵਰਕਾ ਕਿਸੇ ਨੇ ਪਾੜ ਕੇ ਸੁੱਟਿਆ ਹੋਇਆ ਮੇਰੇ ਨਜ਼ਰੀ ਪਿਆ। ਆਖਣ ਲੱਗਾ ਕਿ ਮੈਂ ਇੱਕ ਦਿਨ ਸ਼ਰਾਬਖਾਨੇ ਵਿੱਚੋਂ ਸ਼ਰਾਬੀ ਹੋ ਕੇ ਆਪਣੇ ਘਰ ਨੂੰ ਜਾ ਰਿਹਾ ਸੀ ਤੇ ਰਸਤੇ ਵਿੱਚ ਕੀ ਵੇਖਿਆ ਕਿ ਕੁਰਾਨ ਦਾ ਅੱਧਾ ਵਰਕਾ ਕਿਸੇ ਨੇ ਪਾੜ ਕੇ ਉੱਥੇ ਰਸਤੇ ਵਿੱਚ ਸੁੱਟਿਆ ਹੋਇਆ ਸੀ ਤੇ ਮੈਂ ਹੱਥ ਧੋਤੇ ਤੇ ਗਲੀ ਵਿੱਚ ਪਏ ਕੁਰਾਨ ਦੇ ਵਰਕੇ ਨੂੰ ਚੁੱਕ ਕੇ ਸਿਰ ਉੱਪਰ ਰੱਖ ਲਿਆ ਅਤੇ ਘਰ ਜਾ ਕੇ ਉੱਚੀ ਜਗ੍ਹਾ ਪੜਛੱਤੀ ਨੂੰ ਸਾਫ਼ ਕਰਕੇ ਬੜੇ ਅਦਬ ਨਾਲ ਉੱਥੇ ਟਿਕਾ ਦਿੱਤਾ। ਇਸ ਨੇਕ ਕਰਮ ਤੋਂ ਸਿਵਾ ਮੈਂ ਜ਼ਿੰਦਗੀ ਵਿੱਚ ਕੋਈ ਵੀ ਚੰਗਾ ਕੰਮ ਨਹੀਂ ਕੀਤਾ। ਅੱਜ ਤੁਹਾਡੇ ਰਾਹੀਂ ਖੁਦਾ ਨੇ ਮੈਨੂੰ ਪਾਕ ਕਲਾਮ ਦਾ ਸਤਿਕਾਰ ਕਰਨ ਦੇ ਅਵਜਾਨੇ ਵਿੱਚ ਬਖਸ਼ਿਸ਼ ਕਰਦਿਆਂ ਆ ਰਹਿਮਤ ਭੇਜੀ ਹੈ ਕਿ ਜਿਸ ਨੇ ਮੇਰਾ ਕਲਾਮ ਉੱਚਾ ਕੀਤਾ ਮੈਂ ਉਸ ਨੂੰ ਉੱਚਾ ਕੀਤਾ ਤੇ ਮੇਰੇ ਮਨ ਨੇ ਵਿਚਾਰਿਆ ਕਿ ਥੋੜਾ ਜਿਹਾ ਰੱਬੀ ਕਲਾਮ ਦਾ ਸਤਿਕਾਰ ਕਰਨ ਨਾਲ ਜੇ ਅੱਲਾ ਪਾਕ ਦੀ ਇੰਨੀ ਖੁਸ਼ੀ ਨਸੀਬ ਹੋ ਸਕਦੀ ਹੈ ਤੇ ਜੇ ਮੈਂ ਇਸ ਰੱਬੀ ਕਲਾਮ ਨੂੰ ਆਪਣੇ ਜੀਵਨ ਵਿੱਚ ਘਟਾਵਾਂ ਤਾਂ ਪਤਾ ਨਹੀਂ ਖੁਦਾ ਮੇਰੇ ਉੱਪਰ ਕਿੰਨੀਆਂ ਕੋ ਰਹਿਮਤਾਂ ਵਰਸਾਵੇਗਾ। ਸੋ ਇਸ ਲਈ ਅੱਜ ਤੋਂ ਮੈਂ ਸਾਰੇ ਗੁਨਾਹਾਂ ਤੋਂ ਤੋਬਾ ਕਰਕੇ ਅੱਲਾ ਦਾ ਲੜ ਫੜ ਲਿਆ ਹੈ। ਜੀਵਨ ਵਿੱਚ ਅਜਿਹਾ ਪਲਟਾ ਆਇਆ ਕਿ ਬਸ਼ਰ ਹਾਫ਼ੀ ਬਗਦਾਦ ਦੇ ਉੱਚ ਕੋਟੀ ਦੇ ਫਕੀਰਾਂ ਚੋਂ ਪ੍ਰਸਿੱਧ ਹੋਇਆ। ਉਹਨਾਂ ਦੇ ਜੀਵਨ ਦੀਆਂ ਅਨੇਕਾਂ ਐਸੀਆਂ ਘਟਨਾਵਾਂ ਮਿਲਦੀਆਂ ਨੇ ਜਿਨ੍ਹਾਂ ਨੂੰ ਪੜ ਸੁਣ ਕੇ ਮਨੁੱਖ ਦੰਗ ਰਹਿ ਜਾਂਦਾ ਹੈ। ਆਖਦੇ ਨੇ ਕਿ ਜਿਸ ਸਮੇਂ ਇਸ ਬਸ਼ਰ ਹਾਫ਼ੀ ਦੇ ਸਰੀਰ ਵਿੱਚੋਂ ਪ੍ਰਾਣ ਪੰਖੇਰੂ ਹੋਏ ਤਾਂ ਆਪ ਦਾ ਜਨਾਜ਼ਾ ਕਬਰਸਤਾਨ ਨੂੰ ਲਿਜਾਇਆ ਜਾ ਰਿਹਾ ਸੀ ਹਜ਼ਾਰਾਂ ਸ਼ਰਧਾਲੂ ਜਿੱਥੇ ਪਿਆਰ ਨਾਲ ਭਿੱਜੇ ਮਗਰ ਤੁਰੇ ਜਾ ਰਹੇ ਸਨ। ਅਤ ਗਰਮੀ ਦੇ ਦਿਨ ਸਨ ਤੇ ਸੂਰਜ ਤਪ ਰਿਹਾ ਸੀ। ਦੱਸਦੇ ਨੇ ਕਿ ਪੰਛੀਆਂ ਨੇ ਝੁੰਡ ਬਣਾ ਕੇ ਬਸ਼ਰ ਹਾਫੀ ਦੇ ਜਨਾਜੇ ਉੱਪਰ ਕਬਰਸਤਾਨ ਤੱਕ ਪੁੱਜਣ ਵੇਲੇ ਤੱਕ ਛਾਂ ਬਣਾਈ ਰੱਖੀ। ਪੰਛੀਆਂ ਨੇ ਇਸ ਦੇ ਜਨਾਜੇ ਉੱਪਰ ਇਕੱਠੇ ਹੋ ਕੇ ਉਤੋਂ ਦੀ ਝੁੰਡ ਬਣਾ ਕੇ ਛਾਂ ਕੀਤੀ। ਸਾਰੀ ਖਲਕਤ ਇਹ ਵੇਖ ਕੇ ਦੰਗ ਰਹਿ ਗਈ। ਇਹ ਬਰਕਤ ਕਾਹਦੀ? ਤੂੰ ਮੇਰਾ ਕਲਾਮ ਉੱਚਾ ਕੀਤਾ, ਮੈਂ ਤੈਨੂੰ ਉੱਚਾ ਕੀਤਾ। ਹੇ ਗੁਰਸਿੱਖੋ, ਅੱਜ ਅਸੀਂ ਇਹ ਬਸ਼ਰ ਹਾਫੀ ਦੇ ਜੀਵਨ ਤੋਂ ਹੀ ਸਿੱਖਿਆ ਲੈ ਲਈਏ ਕਿ ਜੇ ਤੂੰ ਖਸਮ ਦੀ ਬਾਣੀ, ਧੁਰਕੀ ਬਾਣੀ, ਇਹ ਤੋਂ ਬ੍ਰਹਮ ਵਿਚਾਰ, ਨਿਰੋਲ ਬ੍ਰਹਮ ਗਿਆਨ ਦੇ ਭੰਡਾਰ, ਦਰਗਾਹੀ ਕਲਾਮ, ਪਰਮੇਸ਼ਰੀ ਫਰਮਾਨ, ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਆਦਬ ਸਤਿਕਾਰ ਕਰੇਗਾ ਤੇ ਕੀ ਸਤਿਗੁਰੂ ਤੇਰਾ ਲੋਕ ਪਰਲੋਕ ਵਿਚ ਜੈ ਜੈਕਾਰ ਨਾ ਕਰਾਉਣਗੇ? ਜ਼ਰੂਰ ਕਰਾਉਣਗੇ। ਹੇ ਗੁਰਸਿੱਖ, ਤੂੰ ਸਤਿਗੁਰੂ ਦੀ ਬਾਣੀ ਦਾ ਭਾਵਨੀ ਨਾਲ ਅਦਬ ਸਤਿਕਾਰ ਅਤੇ ਮੰਨਣ ਕਰਕੇ ਤਾਂ ਵੇਖ। ਸਤਿਗੁਰੂ ਗੁਰੂ ਰਾਮਦਾਸ ਜੀ ਗੁਰਬਾਣੀ ਅੰਦਰ ਆਪ ਬਚਨ ਕਰਦੇ ਨੇ ਕਿ ਜਿਹੜਾ ਸਿੱਖ ਗੁਰੂ ਨੂੰ ਪੂਜੇ ਅਤੇ ਸੇਵਕ ਬਣ ਕੇ ਸਤਿਗੁਰੂ ਜੀ ਦਾ ਸਤਿਕਾਰ ਕਰੇ, ਅਜਿਹਾ ਸਿੱਖ ਮੇਰੇ ਵਾਹਿਗੁਰੂ ਜੀ ਨੂੰ ਪਿਆਰਾ ਲੱਗਦਾ ਹੈ। ਗੁਰੂ ਦੀ ਸੇਵਾ ਅਤੇ ਸਤਿਕਾਰ ਹੀ ਪਰਮਾਤਮਾ ਦੀ ਸੇਵਾ ਅਤੇ ਸਤਿਕਾਰ ਹੈ। ਜੋ ਭਾਵਨੀ ਨਾਲ ਕਰੇਗਾ, ਪਰਮਾਤਮਾ ਉਸ ਮਨੁੱਖ ਦਾ ਸੰਸਾਰ ਭਵਜਨ ਵਿੱਚੋਂ ਨਿਸਤਾਰਾ ਕਰ ਦੇਵੇਗਾ। ਮਲਾਰ ਰਾਗ ਅੰਦਰ ਸਤਿਗੁਰੂ ਜੀ ਧੰਨ ਗੁਰੂ ਰਾਮਦਾਸ ਜੀ ਦਾ ਪਾਵਨ ਬਚਨ, ਜੋ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 1264 ਉੱਪਰ ਸੁਭਾਇਮਾਨ ਹੈ ਕਿ ਜੋ ਗੁਰ ਕੋ ਜਨ ਪੂਜੇ ਸੇਵੇ, ਸੋ ਜਨ ਮੇਰੇ ਹਰ ਪ੍ਰਭ ਭਾਵੈ। ਜੋ ਗੁਰ ਕੋ ਜਨ ਪੂਜੇ ਸੇਵੇ, ਸੋ ਜਨ ਮੇਰੇ ਹਰ ਪ੍ਰਭ ਭਾਵੈ। ਹਰ ਕੀ ਸੇਵਾ ਸਤਿਗੁਰ ਪੂਜੋ, ਕਰ ਕਿਰਪਾ ਆਪ ਤਰਾਵੈ। ਇਸੇ ਹੀ ਰਾਗ ਅੰਦਰ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦਾ ਪਾਵਨ ਫਰਮਾਨ ਹੈ ਕਿ ਜਿਹੜਾ ਪ੍ਰਾਣੀ ਗੁਰੂ ਦਾ ਆਦਬ ਸਤਿਕਾਰ ਕਰੇਗਾ, ਜੋ ਗੁਰੂ ਨੂੰ ਮੰਨੇਗਾ, ਸਾਰਾ ਸੰਸਾਰ ਉਸ ਦੀ ਮੰਨੇਗਾ ਅਤੇ ਉਸ ਨੂੰ ਮੰਨੇਗਾ। ਸਾਹਿਬਾਂ ਦਾ ਬਚਨ ਹੈ, ਗੁਰ ਮਾਨੈ ਮਾਨੈ ਸਭ ਕੋਏ, ਗੁਰ ਬਚਨੀ ਮਨ ਸੀਤਲ ਹੋਏ। ਤਥਾ ਧੰਨ ਗੁਰੂ ਰਾਮਦਾਸ ਜੀ ਦਾ ਬਚਨ ਆਪਾਂ ਹਰ ਰੋਜ਼ ਸੰਗਤੀ ਰੂਪ ਵਿਚ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿਚ ਪੜ੍ਹਦੇ ਹਾਂ ਕਿ ਜਿਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾ। ਹਰ ਗੁਰਸਿੱਖ ਨੂੰ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਵੱਧ ਤੋਂ ਵੱਧ ਅਦਬ ਸਤਿਕਾਰ ਕਰਨਾ ਚਾਹੀਏ, ਉੱਥੇ ਗੁਰੂ ਹੁਕਮਾਂ ਨੂੰ ਆਪਣੇ ਜੀਵਨ ਵਿਚ ਕਮਾ ਕੇ ਹੰਢਾ ਕੇ ਗੁਰੂ ਪ੍ਰਸੰਨਤਾ ਦੇ ਪਾਤਰ ਬਣਨ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ। ਸਤਿਗੁਰੂ ਗੁਰੂ ਰਾਮਦਾਸ ਜੀ ਦਾ ਧਨਾਸਰੀ ਰਾਗ ਵਿਚ ਪਾਵਨ ਬਚਨ ਹੈ ਕਿ ਉਨ੍ਹਾਂ ਸਿੱਖ ਸੇਵਕਾਂ ਦਾ ਹੀ ਗੁਰੂ ਸਤਿਕਾਰ ਕੀਤਾ ਅਤੇ ਪੜ੍ਹੀ ਸੁਣੀ ਗੁਰਬਾਣੀ ਪ੍ਰਭੂ ਦੇ ਦਰ ਪ੍ਰਵਾਨ ਹੁੰਦੀ ਹੈ, ਜਿਹੜੇ ਸਤਿਗੁਰੂ ਜੀ ਦੇ ਉਪਦੇਸ਼ਾਂ ਨੂੰ ਸਤ ਸਤ ਕਰਕੇ ਜਾਣਦੇ ਨੇ, ਆਪਣੇ ਜੀਵਨ ਵਿਚ ਕਮਾਉਂਦੇ ਨੇ। ਆਪ ਜੀ ਦਾ ਫਰਮਾਨ ਹੈ ਕਿ ਸੇਵਕ ਸਿੱਖ ਪੂਜਣ ਸਭ ਆਵੈ, ਸਭ ਗਾਵੈ ਹਰ ਹਰ ਉਤਮ ਬਾਣੀ, ਗਾਵਿਆ ਸੁਣਿਆ ਤਿਨਕਾ ਹਰ ਥਾਂ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦਾ ਪਾਵਨ ਬਚਨ ਵੀ ਧਿਆਨ ਵਿਚ ਰੱਖਣ ਯੋਗ ਹੈ। ਆਪ ਫਰਮਾਉਂਦੇ ਨੇ ਕਿ ਸੰਸਾਰ ਵਿਚ ਸਤਿਗੁਰੂ ਦੇ ਦਰਸ਼ਨ ਤਾਂ ਬਹੁਤਿਆਂ ਨੂੰ ਨਸੀਬ ਹੋਏ ਪਿੱਛੇ ਵੀ ਤੇ ਹੁਣ ਵੀ। ਨਿਰਾ ਸਤਿਗੁਰਾਂ ਦੇ ਦਰਸ਼ਨ ਕਰਨ, ਭੇਟਾ ਚੜਾਉਣ ਤੇ ਮੱਥਾ ਟੇਕ ਲੈਣ ਦੇ ਨਾਲ ਕਿਸੇ ਦੇ ਜੀਵਨ ਵਿਚ ਬਦਲਾਵ ਨਹੀਂ ਜੀ ਆਉਣਾ, ਨਾ ਹੀ ਇਨ੍ਹਾਂ ਮਾਇਕੀ ਬੰਧਨਾਂ ਤੋਂ ਛੁਟਕਾਰਾ ਪ੍ਰਾਪਤ ਹੋਣਾ ਹੈ, ਖਲਾਸੀ ਮਿਲਣੀ ਹੈ। ਮਾਇਕੀ ਬੰਧਨਾਂ ਤੋਂ ਛੁਟਕਾਰਾ ਸਤਿਗੁਰਾਂ ਦੇ ਬਚਨਾਂ ਦੀ ਵਿਚਾਰ ਕਰਕੇ ਉਸ ਅਨੁਸਾਰ ਆਪਣਾ ਜੀਵਨ ਢਾਲਣ ਦੁਆਰਾ ਹੀ ਸੰਭਵ ਹੈ। ਧੰਨ ਗੁਰੂ ਅਮਰਦਾਸ ਜੀ ਦਾ ਪਾਵਨ ਬਚਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 594 ਉੱਪਰ ਅੰਕਿਤ ਹੈ ਕਿ ਸਤਿਗੁਰ ਨੂੰ ਸਭ ਕੋ ਵੇਖਦਾ, ਸਤਿਗੁਰ ਨੂੰ ਸਭ ਕੋ ਵੇਖਦਾ, ਜੇਤਾ ਜਗਤ ਸੰਸਾਰ, ਡਿੱਠੈ ਮੁਕਤ ਨਾ ਹੋਵਈ, ਜਿਚਰ ਸ਼ਬਦ ਨਾ ਕਰੇ ਵਿਚਾਰ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਰਾਮਕਲੀ ਰਾਗ ਵਿਚ ਬੜਾ ਹੀ ਕਰਨੀ ਪ੍ਰਧਾਨ ਭਾਵ ਪੂਰਤ ਬਚਨ ਹੈ ਕਿ ਜਿਸ ਸਿੱਖ ਨੇ ਪ੍ਰਭੂ ਦਰ ਵਿਚ ਪ੍ਰਵਾਨਗੀ ਲੈਣੀ ਹੋਵੇ, ਉਸ ਨੂੰ ਸਤਿਗੁਰੂ ਦੇ ਅੱਗੇ ਨਮਸਕਾਰ ਕਰਨ ਦੇ ਨਾਲ ਨਾਲ ਪ੍ਰਭੂ ਦੇ ਨਾਮ ਨੂੰ ਹਿਰਦੇ ਵਿਚ ਵਸਾਉਣਾ ਪਵੇਗਾ। ਸਤਿਗੁਰੂ ਜੀ ਅੱਗੇ ਦੁਨਿਆਵੀ ਪਦਾਰਥਾਂ ਦੀ ਭੇਟਾ ਰੱਖਣ ਦੇ ਨਾਲ ਨਾਲ ਗੁਰਸਿੱਖ ਨੂੰ ਮਨ, ਬਚਨ ਅਤੇ ਕਰਮਾਂ ਵਿਚ ਸੱਚ ਦਾ ਧਾਰਨੀ ਬਣਨਾ ਪਵੇਗਾ। ਗੁਰਸਿੱਖ ਗੁਰੂ ਅੱਗੇ ਅਰਦਾਸ ਕੇਵਲ ਅੱਖਰਾਂ ਦੀ ਹੀ ਨਾ ਕਰੀ ਜਾਵੇ, ਅਰਦਾਸ ਕਰਦਿਆਂ ਹੋਇਆਂ ਸਤ ਅਤੇ ਸੰਤੋਖ ਨੂੰ ਆਪਣਾ ਜੀਵਨ ਆਧਾਰ ਬਣਾਵੇ। ਜਿਹੜਾ ਗੁਰਸਿੱਖ ਬਾਹਰੀ ਕਰਮਾਂ ਦੇ ਨਾਲ ਨਾਲ ਸਤਿਗੁਰੂ ਦਾ ਕਰਨੀ ਪ੍ਰਧਾਨ ਉਪਦੇਸ਼ ਵੀ ਆਪਣੇ ਹਿਰਦੇ ਵਿਚ ਧਾਰਦਾ ਹੈ, ਉਸ ਦਾ ਮੱਥਾ ਟੇਕਣਾ ਵੀ, ਉਸ ਦੀ ਭੇਟਾ ਰੱਖਣੀ ਵੀ ਸਤਿਗੁਰੂ ਦੇ ਦਰ ਵਿਚ ਪ੍ਰਵਾਨ ਹੋ ਜਾਂਦੀ ਹੈ। ਨਾਮ ਜਪਣ ਅਤੇ ਸਤ ਸੰਤੋਖ ਦੇ ਧਾਰਨੀ ਦੀ ਅਰਦਾਸ ਜਦੋਂ ਗੁਰੂ ਚਰਨਾਂ ਵਿਚ ਪੁੱਜਦੀ ਹੈ, ਪ੍ਰਭੂ ਬੜੇ ਪਿਆਰ ਨਾਲ ਉਸ ਨੂੰ ਆਪਣੇ ਪਾਸ ਸੱਦ ਕੇ ਆਪਣੇ ਕੋਲ ਬਿਠਾ ਲੈਂਦਾ ਹੈ, ਮਾਨੋ ਆਪਣੇ ਸਰੂਪ ਵਿਚ ਹੀ ਅਭੇਦ ਕਰ ਲੈਂਦਾ ਹੈ। ਸਤਿਗੁਰ ਜੀ ਦਾ ਪਾਵਨ ਬਚਨ ਸਰਵਣ ਕਰੀਏ। ਤੁਧ ਨੂੰ ਨਿਵਣ ਮੰਨਣ ਤੇਰਾ ਨਾਉ, ਸਾਚ ਭੇਟ ਬੈਸਣ ਕੋ ਥਾਉ, ਸਤ ਸੰਤੋਖ ਹੋਵੇ ਅਰਦਾਸ, ਤਾਂ ਸੁਣ ਸਦ ਬਹਾਲੇ ਪਾਸ। ਸਤਿਗੁਰੂ ਜੀ ਦੇ ਅਦਬ ਸਤਿਕਾਰ ਅਤੇ ਹੁਕਮ ਮੰਨਣ ਦੇ ਸੁਮੇਲ ਦੁਆਰਾ ਹੀ ਗੁਰੂ ਦਰ ਵਿਚ ਪ੍ਰਵਾਨਗੀ ਪ੍ਰਾਪਤ ਹੁੰਦੀ ਹੈ। ਸਤਿਗੁਰੂ ਨਾਨਕ ਪਾਤਸ਼ਾਹ ਜੀ ਦਾ ਬਚਨ ਹੈ, ਹੁਕਮ ਮੰਨਿਆ ਹੋਵੇ ਪ੍ਰਵਾਨ, ਤਾਂ ਖਸਮੇ ਕਾ ਮਹਿਲ ਪਾਏ ਸੀ, ਤਥਾ ਹੁਕਮ ਰਜਾਈ ਜੋ ਚੱਲੈ ਸੋ ਪਵੈ ਖਜਾਨਾ। ਜਿਵੇਂ ਸੰਸਾਰ ਵਿਚ ਹਰ ਵਸਤੂ ਦੀ ਆਪੋ ਆਪਣੀ ਥਾਂ ਅਤੇ ਮਹਾਨਤਾ ਹੈ, ਤਿਵੇਂ ਪਰਮਾਰਥ ਵਿਚ ਵੀ ਹਰ ਕਰਮ ਦਾ ਆਪੋ ਆਪਣਾ ਵਿਸ਼ੇਸ਼ ਅਸਥਾਨ ਹੈ। ਪੜਨ ਦੀ ਆਪਣੀ ਮਹਾਨਤਾ ਹੈ, ਜੋ ਪੜ ਰਹੇ ਹੋ ਉਸ ਨੂੰ ਸੁਣ ਲੈਣਾ ਆਪਣੀ ਵਿਸ਼ੇਸ਼ਤਾ ਰੱਖਦਾ ਹੈ। ਜਿਸ ਪ੍ਰਥਾ ਇਹ ਪੜ ਅਤੇ ਸੁਣ ਰਹੇ ਹੋ ਉਸ ਨਾਲ ਪਿਆਰ ਕਰਨਾ ਆਪਣੀ ਵਿਲੱਖਣਤਾ ਰੱਖਦਾ ਹੈ। ਜਿਹੜਾ ਜਗਿਆਸੂ ਇਨ੍ਹਾਂ ਤਿੰਨਾਂ ਹੀ ਗੁਣਾਂ ਦਾ ਸੁਮੇਲੀ ਜੀਵਨ ਬਣਾ ਲੈਂਦਾ ਹੈ, ਉਸ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ, ਉਸ ਦਾ ਹਿਰਦਾ ਰੂਪੀ ਘਰ ਸੁੱਖਾਂ ਨਾਲ ਭਰ ਜਾਂਦਾ ਹੈ। ਸਾਹਿਬਾਂ ਦਾ ਪਾਵਨ ਬਚਨ ਆਪਾਂ ਜਪਜੀ ਸਾਹਿਬ ਵਿਚ ਹਰ ਰੋਜ਼ ਪੜ੍ਹਦੇ ਹਾਂ, ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁੱਖ ਪਰ ਹਰ ਸੁੱਖ ਘਰ ਲੈ ਜਾਏ। ਜਿਹੜਾ ਪ੍ਰੇਮੀ ਸਤਿਗੁਰੂ ਜੀ ਦੀ ਨਾਮ ਸਿੱਖਿਆ ਨੂੰ ਸੁਣ ਕੇ ਮਨ ਬਚਨ ਅਤੇ ਕਰਮਾਂ ਕਰਕੇ ਮੰਨ ਲੈਂਦਾ ਹੈ, ਉਸ ਦੀ ਗਤੀ ਉਸ ਦੀ ਮਹਿਮਾ ਬਿਆਨੀ ਨਹੀਂ ਜਾ ਸਕਦੀ। ਜੇ ਕੋਈ ਨਾਮ ਸਿੱਖਿਆ ਮੰਨਣ ਵਾਲੇ ਦੀ ਮਹਿਮਾ ਬਿਆਨ ਕਰਨ ਦੀ ਡੀਂਗ ਵੀ ਮਾਰੇ, ਅੰਤ ਉਸ ਨੂੰ ਪਛਤਾਉਣਾ ਹੀ ਪੈਂਦਾ ਹੈ, ਪੱਲੇ ਹੋਰ ਕੁਝ ਨਹੀਂ ਪੈਂਦਾ। ਗੁਰੂ ਹੁਕਮਾਂ ਨੂੰ ਮੰਨਣ ਵਾਲੇ ਦੀ ਮਹਿਮਾ ਕਲਮ ਦੇ ਨਾਲ ਕਾਗਜ਼ ਉੱਪਰ ਲਿਖ ਕੇ ਨਹੀਂ ਦਰਸਾਈ ਜਾ ਸਕਦੀ ਅਤੇ ਨਾ ਹੀ ਇਸ ਜ਼ੁਬਾਨ ਦੁਆਰਾ ਕਥਨ ਕਰਕੇ ਗੁਰੂ ਹੁਕਮਾਂ ਨੂੰ ਮੰਨਣ ਵਾਲੇ ਦੀ ਵਡਿਆਈ ਦਾ ਜ਼ਿਕਰ ਕੀਤਾ ਜਾ ਸਕਦਾ ਹੈ। ਗੁਰੂ ਹੁਕਮਾਂ ਨੂੰ ਮੰਨਣ ਵਾਲੇ ਦੀ ਮਹਾਨਤਾ ਦਾ ਨਾ ਕੋਈ ਪਿੱਛੇ ਅੰਤ ਪਾ ਸਕਿਆ, ਨਾ ਹੀ ਅਗਾਂਹ ਪਾ ਸਕੇਗਾ। ਕਿੰਨੀ ਹੈ ਗੁਰੂ ਸਿੱਖਿਆ ਅਤੇ ਨਾਮ ਨੂੰ ਮੰਨਣ ਵਾਲੇ ਦੀ ਵਡਿਆਈ। ਸਤਿਗੁਰੂ ਨਾਨਕ ਪਾਤਸ਼ਾਹ ਜੀ ਦੇ ਮੁਖਾਰਵਿੰਦ ਤੋਂ ਸਰਵਣ ਕਰੀਏ, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੇ ਪਿੱਛੇ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਸਤਿਗੁਰੂ ਜੀ ਦੇ ਘਰ ਵਿਚ ਤਾਂ ਪ੍ਰਵਾਨਗੀ ਹੀ ਹੁਕਮ ਮੰਨਣ ਵਾਲਿਆਂ ਨੂੰ ਮਿਲੀ ਹੈ। ਹੁਕਮ ਮੰਨੈ ਸੋ ਜਨ ਪ੍ਰਵਾਨ, ਗੁਰ ਕੈ ਸ਼ਬਦ ਨਾਮ ਨਿਸ਼ਾਨ, ਤਥਾ ਹੁਕਮ ਮੰਨੈ ਸੋਈ ਸੁਖ ਪਾਏ, ਹੁਕਮ ਸਿਰ ਸ਼ਾਹਾਂ ਪਾਤਸ਼ਾਹਾਂ ਹੈ। ਜਿਨ੍ਹਾਂ ਜਿਨ੍ਹਾਂ ਨੇ ਗੁਰੂ ਹੁਕਮਾਂ ਨੂੰ ਮੰਨਿਆ ਉਹ ਜੀਵਨ ਦੀ ਬਾਜ਼ੀ ਨੂੰ ਜਿੱਤ ਜਾਂਦੇ ਨੇ। ਇਸ ਲਈ ਜਿੱਥੇ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਬਾਹਰੀ ਅਦਬ ਸਤਿਕਾਰ ਪ੍ਰਗਟ ਗੁਰਾਂ ਕੀ ਦੇਹ ਜਾਣ ਕੇ ਕਰਨਾ ਹੈ, ਉੱਥੇ ਗੁਰੂ ਹੁਕਮਾਂ ਗੁਰੂ ਸਿੱਖਿਆਵਾਂ ਨੂੰ ਆਪਣੇ ਜੀਵਨ ਅੰਦਰ ਹੰਢਾ ਕੇ ਕਮਾ ਕੇ ਸਤਿਗੁਰੂ ਜੀ ਦੀ ਪੂਰਨ ਰੂਪ ਵਿਚ ਪ੍ਰਸੰਨਤਾ ਪ੍ਰਾਪਤ ਕਰਨੀ ਹੈ।